श्री वाहिगुरु साहब जी, गुरु नानक गुरु अंगद गुरु अमरदास पदबंद रामदास अर्जन गुरु बर श्री हर गोबिंद हरि राय हर कृष्ण गोर गुरु तेग बहादुर चंद दसवें गोबिंद सिंह गुर नमो चरण अरबिंद जिसमें अमृत ज्ञान है मानक भगत वैराग श्री गुरु ग्रंथ साहिब उद्दत बंदों कर अनुराग एक अंकारा सतगुरु तेह प्रसाद सच होए वाहिगुरु जी की फतेह बिघन बिनाशन सोए कहाँ बुद्ध प्रभु तुष हमारी बरन सकै महिमा जो तिहारी हम न सकत कर सिफत तुम्हारी आप लेहो तुम कथा सुधारी वाहिगुरु जी हम न सकत कर सिफत तुम्हारी आप लेहो तुम कथा सुधारी
सतनाम श्री वाहिगुरु जी। सोहंकार है तूछन दूछन मोल गत कांखी तारे नह फूल सोहंकार है दूछन मोल
वाहिगुरु जी का खालसा वाहिगुरु जी की फतेह पतत पावन कृपा दे खजाने कलयुगी जीवन दे उदार करता शब्दा अवतार सतगुरु तख्त चवर छतर दे मालक धन धन सतगुरु श्री गुरु ग्रंथ साहिब जी महाराज सतगुरां दी पावन पवित्र हजूरी अंदर सज बैठी सज नवाजी गुरु स्वरूप खालसा सतसंग जी आपां वड्डे भागां वाले हाँ संध्या दे समय दी गुरु दरबार दी हाजरी भर के सोदर श्री रहरा साहिब जी दे पाठ अरदास बेनती श्री मुख वाक कीर्तन ढाडी वारां आपां सर्व कीतियां है गुरु का इतिहास पावन अस्थान दी नितने मर्यादा दे अनुसार जो लड़ीवार रूप दे विच गुरु की कथा दा प्रवाह चल रहा है भले अमरदास गुण तेरी उपमा तोहे बन आवे श्री गुरु अमरदास साहिब जी गरीब नवाज जी दे कोल आपां प्रकरण सुन रहे हैं पिछों कि एक महाराज जी दे कोल बेनी माधो नामे विद्वान पहुंचिया होया जो ऊठ दे उत्ते बड़े ग्रंथ लद्दी फिरदा है विद्या दा हंकार करके जदों ने महाराज जी नूं संगतां नूं दर्शन देंदिया वेख्या उपदेश देंदिया सुनिया कहन लगा महाराज इन्हां नूं तीर्थां ते यात्रा करन वास्ते आखो जंगलां दे विच तप करिया करन वरत रख्या करन इस प्रकार दे नाल ये दान करिया करन ते महाराज जी कहन लगे पंडित जी कलयुग का समा है ये तो पिछलिया युगों तो ये काम चलते आए ने हुण नहीं हुण तो जिसका राज तिसे का सुपना हुण कलयुग का राज है इत्थे ओ हुण काम दीवां तो नहीं होने इन्नी कोई ताकत नहीं इन्नी कोई समर्था नहीं है पर जिहड़ी तूं गल करदा इहदे विच हंकार है हंकार आउंदा है ते हंकार दे नाल सो जीव दा जिहड़ा उपार उतारा नहीं हो सकदा इस करके जिहड़ा हंकार निवृत करना ते परमेश्वर दे नाम दे नाल होना है ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਪਦੇਸ਼ ਦਿੱਤਾ, ਇੱਥੇ ਆਪਾਂ ਕੱਲ ਕਥਾ ਦੀ ਸਮਾਪਤੀ ਹੋਈ ਸੀ, ਸਮਾਂ ਹੋ ਗਿਆ ਸੀ, ਹੁਣ ਜਿਵੇਂ ਅੱਗੇ ਆਰੰਭ ਹੋ ਰਿਹਾ ਹੈ, ਜਿਵੇਂ ਵੀ ਆ ਰਿਹਾ ਹੈ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਦੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਹੰਕਾਰ ਹੈ ਦੂਸ਼ਣ ਮੂਲ,
ਕਹਿਣ ਲੱਗੇ ਵਿਦਵਾਨ ਜੀ ਪੰਡਿਤ ਜੀ, ਜਿਹੜਾ ਹੰਕਾਰ ਹੁੰਦਾ ਹੈ ਨਾ, ਹੰਕਾਰ ਕਿਸੇ ਦੇ ਹਿਰਦੇ ਦੇ ਵਿੱਚ ਆਉਣਾ, ਇਹ ਸਾਰੇ ਔਗੁਣਾਂ ਦਾ, ਦੋਸ਼ਾਂ ਦਾ ਇਹ ਮੁੱਢ ਮੂਲ ਹੈ।
ਕਾਂਖੀ ਧਾਰੇ ਨਹਿ ਭੂਲ,
ਜਿਹਨੇ ਇੱਛਾ ਕਰਨੀ ਕਿ ਮੇਰੀ ਮੁਕਤੀ ਹੋਵੇ, ਮੇਰੀ ਗਤੀ ਹੋਵੇ, ਕਿ ਮੈਂ ਪ੍ਰਲੋਕ ਦੇ ਵਿੱਚ ਸੁਖੀ ਰਵਾਂ, ਅਤੇ ਮਹਾਰਾਜ ਕਹਿੰਦੇ ਕਿ ਫਿਰ ਉਹ ਆਪਣੇ ਮਨ ਦੇ ਵਿੱਚ ਨਾ ਹੰਕਾਰ ਨੂੰ ਰੰਚਕ ਮਾਤਰ ਲਿਆਉਣਾ ਕਰੇ।
ਤੁਮ ਵਿਦਿਆ ਪੜ ਗਈ ਮਿਸਾਲ,
ਮਹਾਰਾਜ ਕਹਿਣ ਲੱਗੇ ਪੰਡਿਤ ਜਿਹੜੀ ਤੂੰ ਵਿਦਿਆ ਪੜ੍ਹੀ ਹੈ ਨਾ, ਇਹ ਇੱਕ ਮਿਸਾਲ ਹੈ, ਜਿਸ ਤਰ੍ਹਾਂ ਜਗਦੀ ਹੋਈ ਮਿਸਾਲ ਜਿਹੜੀ ਹੈ ਨਾ, ਹੱਥ ਦੇ ਵਿੱਚ ਫੜ ਲਈਏ, ਮਿਸਾਲਾਂ ਹੁੰਦੀਆਂ ਸੀ ਪਿਛਲਿਆਂ ਸਮਾਂ ਦੇ ਵਿੱਚ ਰਾਤ ਨੂੰ ਚਾਨਣ ਕਰਨ ਵਾਸਤੇ। ਅਤੇ ਮਹਾਰਾਜ ਕਹਿਣ ਲੱਗੇ ਇਹ ਜਿਹੜੀ ਤੂੰ ਵਿਦਿਆ ਪੜ੍ਹੀ, ਇਹ ਤਾਂ ਇੱਕ ਤੇਰੇ ਮਿਸਾਲ ਹੱਥ ਦੇ ਵਿੱਚ ਫੜਨ ਦੀ ਤਰ੍ਹਾਂ ਹੈ।
ਆਪਰਨ ਕਰੋ ਪ੍ਰਕਾਸ਼ ਵਿਸਾਲ,
ਕਰਕੇ ਚਾਹੇ ਦੀਵਾ ਹੋਵੇ ਚਾਹੇ ਮਿਸਾਲ ਹੋਵੇ, ਉਹ ਦੂਸਰਿਆਂ ਨੂੰ ਚਾਨਣ ਤੇ ਦੇ ਦਿੰਦਾ ਹੈ, ਦੂਰ ਦੂਰ ਪ੍ਰਕਾਸ਼ ਕਰ ਦਿੰਦਾ, ਤੇ ਦੀਵੇ ਦੇ ਤੇ ਮਿਸਾਲ ਦੇ ਆਪਣੇ ਥੱਲੇ ਹਨੇਰਾ ਹੁੰਦਾ ਹੈ।
ਆਪ ਅੰਧੇਰੇ ਮੈਂ ਗਿਰ ਪਰੋ,
ਕਿਉਂ ਕਰਕੇ ਜਿਹੜਾ ਮਿਸਾਲ ਫੜਨ ਵਾਲਾ ਹੈ ਉਹ ਤਾਂ ਹਨੇਰੇ ਦੇ ਵਿੱਚ ਹੁੰਦਾ ਤੇ ਡਿੱਗ ਪੈਂਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤੁਹਾਡੀ ਹਾਲਤ ਹੈ, ਵਿਦਿਆ ਤੁਸੀਂ ਪੜ੍ਹ ਲਈ ਹੈ, ਮਨ ਦੇ ਵਿੱਚ ਹੰਕਾਰ ਹੈ, ਉਹ ਤਾਂ ਮਿਸਾਲ ਜਗਾਉਣ ਦੀ ਤਰ੍ਹਾਂ, ਅਤੇ ਲੋਕਾਂ ਨੂੰ ਤੁਸੀਂ ਉਪਦੇਸ਼ ਦੇ ਰਹੇ ਹੋ, ਪ੍ਰਕਾਸ਼ ਦੇ ਰਹੇ ਹੋ, ਵੀ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਤੁਹਾਡਾ ਪਾਰ ਉਤਾਰਾ ਹੋਵੇਗਾ, ਪਰ ਤੁਸੀਂ ਆਪ ਦਾ ਕੁਝ ਵੀ ਨਹੀਂ ਕਰਦੇ, ਆਪ ਦਾ ਤੁਸੀਂ ਉੱਥੇ ਟਿਕੇ ਹੋਏ ਹੋ।
ਹੋਰਨ ਕਹੋ ਜਾਤ ਤੁਮ ਤਰੋ,
ਹੋਰਨਾਂ ਨੂੰ ਤੇ ਤੁਸੀਂ ਕਹਿੰਦੇ ਕਿ ਤੀਰਥਾਂ ਤੇ ਯਾਤਰਾ ਕਰਿਆ ਕਰੋ, ਤਪ ਕਰੋ, ਵਰਤ ਰੱਖੋ, ਦਾਨ ਕਰੋ, ਇਹ ਲੋਕਾਂ ਨੂੰ ਤੁਸੀਂ ਉਪਦੇਸ਼ ਦੁਹਰਾਉਂਦੇ ਹੋਰ
ਹੰਕਾਰ ਤੁਹੇ ਅਬ ਐਸੇ,
ਤੁਹਾਡੇ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਪੰਡਿਤ ਇਸ ਤਰ੍ਹਾਂ ਹੰਕਾਰ ਹੈ ਮਨ ਦੇ ਵਿੱਚ,
ਵਿਜੈ ਤ੍ਰਿਲੋਕੀ ਠਾਨੀ ਜੈਸੇ।
ਮਹਾਰਾਜ ਕਹਿਣ ਲੱਗੇ ਬੇਣੀ ਪੰਡਿਤ ਤੇਰੇ ਵੱਲੇ ਅਸੀਂ ਵੇਖ ਰਹੇ ਹਾਂ ਕਿ ਹੰਕਾਰ ਤੇਰੇ ਵਿੱਚ ਇੰਨਾ ਕਿ ਜਿਸ ਤਰ੍ਹਾਂ ਤੂੰ ਤਿੰਨ ਲੋਕ ਹੀ ਜਿੱਤ ਲਿਆਉਣ, ਇੰਨਾ ਤੇਰੇ ਮਨ ਦੇ ਵਿੱਚ ਹੰਕਾਰ ਹੈ।
ਮਨ ਨੇ ਜੀਤਿਓ ਛਤਰ ਵਿਸਾਲਾ,
ਮਹਾਰਾਜ ਕਹਿਣ ਲੱਗੇ ਕੀ ਹੋ ਗਿਆ, ਇੰਨੇ ਗ੍ਰੰਥ ਪੜ੍ਹ ਲਏ, ਇੰਨੀ ਵਿਦਿਆ ਪੜ੍ਹ ਲਈ, ਕੋਈ ਵਿਦਵਾਨਾਂ ਨੂੰ ਜਿੱਤ ਲਿਆ, ਕੋਈ ਲੋਕਾਂ ਨੂੰ ਜਿੱਤ ਲਿਆ, ਤੇ ਮਨ ਰੂਪੀ ਵੈਰੀ ਤੇ ਅਜੇ ਜਿੱਤਿਆ ਨਹੀਂ ਹੈ।
ਜੀਤ ਵੇ ਕਿਆ ਫਲ ਪਾਲਾ,
ਤੇ ਹੋਰਨਾਂ ਲੋਕਾਂ ਨੂੰ ਜਿੱਤਣ ਦਾ ਕੀ ਫਲ ਮਿਲਣਾ, ਕੋਈ ਵੀ ਨਹੀਂ ਮਿਲਣਾ, ਜਿੰਨੇ ਮਰਜ਼ੀ ਜਿੱਤ ਲਾ, ਪਰ ਅਜੇ ਮਨ ਰੂਪੀ ਜਿਹੜਾ ਵੈਰੀ ਉਹ ਤੇ ਅਜੇ ਜਿੱਤਿਆ ਨਹੀਂ ਹੈ।
ਸਿੱਖ ਹਜ਼ਾਰੋ ਤਰੇ ਹਮਾਰੇ,
ਮਾਰੇ ਕਹਿੰਦੇ ਵੇਖ ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ, ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ, ਨਾਮ ਸਿਮਰਨ ਜਪ ਕੇ, ਹੰਕਾਰ ਤੋਂ ਰਹਿਤ ਹੋ ਕਰਕੇ ਅਨੇਕਾਂ ਹੀ ਸਿੱਖ ਤਰ ਗਏ ਹਨ।
ਸਤਨਾਮ ਜਪ ਨਿਰਹੰਕਾਰੇ,
ਇਹ ਸਤਨਾਮ ਸ੍ਰੀ ਵਾਹਿਗੁਰੂ ਦਾ ਜਿਹੜਾ ਜਾਪ ਹੈ, ਜਪਦੇ ਨੇ, ਜਪ ਕਰਕੇ ਨਿਰਹੰਕਾਰ ਤੋਂ ਹੋ ਜਾਂਦੇ ਨੇ, ਭਾਵ ਕੇ ਹੰਕਾਰ ਤੋਂ ਰਹਿਤ ਹੋ ਜਾਂਦੇ ਨੇ ਨਾਮ ਜਪਣ ਵਾਲੇ।
ਪੰਡਿਤ ਡੂਬੇ ਗਿਣਤੀ ਮਾਹੀ,
ਮਹਾਰਾਜ ਕਹਿੰਦੇ ਜਿਹੜੇ ਤੇਰੇ ਵਰਗੇ ਪੰਡਿਤ ਹੈ ਨਾ, ਵਿਦਵਾਨ, ਉਹ ਤੇ ਗਿਣਤੀਆਂ ਮਿਣਤੀਆਂ ਦੇ ਵਿੱਚ ਕਰਦੇ ਕਰਦੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਕਈ ਡੁੱਬ ਗਏ ਹਨ।
ਹੋਰ ਹੰਕਾਰ ਧਾਰ ਬਹਿ ਜਾਹੀ,
ਕਿਉਂ ਕਰਕੇ ਹੰਕਾਰ ਰੂਪੀ ਧਾਰ ਦੇ ਵਿੱਚ, ਹੰਕਾਰ ਰੂਪੀ ਲਹਿਰ ਦੇ ਵਿੱਚ, ਹੰਕਾਰ ਰੂਪੀ ਸਮੁੰਦਰ ਦੇ ਵਿੱਚ ਵੱਡੇ ਵੱਡੇ ਵਿਦਵਾਨ ਜਿਹੜੇ ਹੈ ਉਹ ਰੁੜ ਜਾਂਦੇ ਹਨ।
ਸੁਣ ਪੰਡਿਤ ਨੇ ਹਿਰਦੇ ਵਿਚਾਰਾ,
ਜਦੋਂ ਐਸਾ ਉਪਦੇਸ਼ ਗੁਰੂ ਅਮਰਦਾਸ ਸਾਹਿਬ ਜੀ ਨੇ ਪੰਡਿਤ ਨੂੰ ਸੁਣਾਇਆ ਤੇ ਉਹਨੇ ਸੁਣ ਕੇ ਆਪਣੇ ਮਨ ਦੇ ਵਿੱਚ ਸੋਚਿਆ ਤੇ ਵਿਚਾਰਿਆ,
ਵਿਦਿਆ ਮੈਂ ਹੋਵਤ ਹੰਕਾਰਾ,
ਜੋ ਮਹਾਰਾਜ ਜੀ ਬਚਨ ਕਹਿ ਰਹੇ ਨੇ ਇਹਨਾਂ ਦਾ ਬਚਨ ਠੀਕ ਹੈ ਕਿ ਜਦੋਂ ਜ਼ਿਆਦੀ ਵਿਦਿਆ ਪੜ੍ਹੀ ਜਾਵੇ, ਜੇਤਾ ਪੜ੍ਹਿਆ ਤੇਤਾ ਕੜਿਆ, ਇਸ ਕਰਕੇ ਓਨਾ ਹੀ ਮਨ ਦੇ ਵਿੱਚ ਹੰਕਾਰ ਹੈ।
ਹੰਕਾਰ ਪਰਮ ਪਦ ਪਾਵੇ,
ਕਿਉਂ ਕਰਕੇ ਬਿਨਾਂ ਹੰਕਾਰ ਤੋਂ ਪਰਮ ਪਦਵੀ ਜਿਹੜੀ ਹੈ ਉਹ ਪੈ ਨਹੀਂ ਸਕਦੀ, ਕਿਉਂ ਕਰਕੇ ਹੰਕਾਰ ਨਿਵਿਰਤ ਕਰਨ ਤੋਂ ਬਗੈਰ, ਹੰਕਾਰ ਛੱਡਣ ਤੋਂ ਬਗੈਰ ਜਿਹੜੀ ਹੈ ਉਹ ਮਹਾਨ ਪਦਵੀ ਜਿਹੜੀ ਆਤਮਕ ਅਵਸਥਾ ਜਿਹੜੀ ਪ੍ਰਾਪਤ ਨਹੀਂ ਹੁੰਦੀ।
ਸਤਨਾਮ ਜਪ ਦੋਸ਼ ਨਿਸਾਵੇ,
ਕਿਉਂ ਕਰਕੇ ਜਿਹੜਾ ਸਤਨਾਮ ਦਾ ਜਾਪ ਕਰਕੇ ਆਪਣੇ ਦੋਸ਼ਾਂ ਨੂੰ ਨਿਵਿਰਤ ਕਰਦਾ ਹੈ।
ਜਾਂਤੇ ਜਥਾ ਜੋਗ ਗੁਰਬਾਨੀ,
ਪੰਡਿਤ ਸੋਚਦਾ ਕਿ ਜਥਾ ਅਸਤ ਇਹ ਬਾਣੀ ਸੱਚੀ ਹੈ, ਇਹ ਬਚਨ ਗੁਰੂ ਦੇ ਸੱਚੇ ਨੇ, ਇਹ ਜੋ ਮਹਾਰਾਜ ਜੀ ਉਪਦੇਸ਼ ਦੱਸ ਰਹੇ ਨੇ ਇਹ ਗੱਲ ਠੀਕ ਹੈ।
ਮੈਂ ਭਾਵੋਂ ਕਛ ਹੋਏ ਨਿਰਮਾਨੀ,
ਇਸ ਵਾਸਤੇ ਹੁਣ ਇਹਦੇ ਮਨ ਦੇ ਵਿੱਚ ਕੋਈ ਇੱਛਾ ਆਈ ਕਿ ਮੈਂ ਹੁਣ ਨਿਰਮਾਨਤਾ ਦੇ ਸਹਿਤ ਹੋਵਾਂ, ਨਿਮਰਤਾ ਦੇ ਸਹਿਤ ਹੋ ਕਰਕੇ ਗੁਰੂ ਮਹਾਰਾਜ ਜੀ ਦੇ ਕੋਲੋਂ ਕੁਝ ਪ੍ਰਾਪਤ ਕਰਾਂ,
ਗੁਰਦਰਸ਼ਨ ਤੇ ਮਾਰਗ ਸੂਝਾ।
ਕਿਉਂ ਕਰਕੇ ਕਵੀ ਜੀ ਕਹਿੰਦੇ ਨੇ ਗੁਰੂ ਮਹਾਰਾਜ ਜੀ ਦਾ ਦਰਸ਼ਨਾਂ ਦੇ ਵਿੱਚ ਐਸਾ ਜਿਹੜਾ ਪ੍ਰਤਾਪ ਹੈ, ਦਰਸ਼ਨ ਦੇਖਤ ਹੀ ਦੋਖ ਨਸੇ, ਸਾਰੇ ਦੋਸ਼ ਹੰਕਾਰ ਦੇ ਨਾਸ ਹੋ ਜਾਂਦੇ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ, ਮਹਾਰਾਜ ਜੀ ਦੇ ਇੱਕ ਦਰਸ਼ਨ ਕਰਨ ਦੇ ਨਾਲ, ਕੁਝ ਬਚਨ ਸੁਣਨ ਦੇ ਨਾਲ। ਪੰਡਿਤ ਵਿਦਵਾਨ ਨੂੰ ਸੋਝੀ ਆਈ ਹੈ,
ਭਇਓ ਦੀਨ ਉਪਦੇਸੈ ਬੂਝਾ,
ਕਹਿੰਦੇ ਕਿ ਬੜਾ ਫਿਰ ਨਿਮਾਣਾ ਜਿਹਾ ਹੋ ਕੇ ਨਾ, ਨਿਮਰਤਾ ਦੇ ਸਹਿਤ ਹੋ ਕੇ ਬੇਣੀ ਮਾਧੋ ਪੰਡਿਤ ਨੇ, ਵਿਦਵਾਨ ਨੇ ਮਹਾਰਾਜ ਜੀ ਨੂੰ ਪੁੱਛਿਆ,
ਮੈਂ ਵਿਦਿਆ ਬਹੁਤ ਪੱਠੀ ਵਿਚਾਰੇ,
ਮਹਾਰਾਜ ਮੈਂ ਬਹੁਤ ਵਿਦਿਆ ਪੜ੍ਹੀ ਹੈ, ਬੜੇ ਗ੍ਰੰਥ ਪੜ੍ਹੇ ਨੇ, ਫਿਰ ਉਹਨਾਂ ਦਾ ਅਧਿਐਨ ਕੀਤਾ ਤੇ ਵਿਚਾਰ ਕੀਤੀ ਹੈ। ਮਹਾਰਾਜ ਆਪ ਜੀ ਦਾ ਬਚਨ ਯਥਾਰਥ ਹੈ, ਠੀਕ ਹੈ, ਸੱਚ ਹੈ, ਮੈਂ ਜਿਉਂ ਜਿਉਂ ਵੀ ਵਿਦਿਆ ਪੜ੍ਹੀ ਗਿਆ, ਜਿਉਂ ਜਿਉਂ ਮੇਰਾ ਕੋਈ ਜ਼ਿਆਦਾ ਵਿਦਵਤਾ ਵੱਧਦੀ ਗਈ ਤੇ ਤਿਉਂ ਤੋਂ ਹੀ ਮੇਰਾ ਹੰਕਾਰ ਵੀ ਵੱਧਦਾ ਗਿਆ ਹੈ।
ਜਾਂਤੇ ਹਰ ਕੀ ਭਗਤ ਨਾ ਹੋਈ,
ਜਿਸ ਕਰਕੇ ਗ੍ਰੰਥ ਤਾਂ ਮਹਾਰਾਜ ਠੀਕ ਆਪ ਜੀ ਨੇ ਦੱਸਿਆ ਕਿ ਤੁਸਾਂ ਬਾਰੇ ਪੜ੍ਹ ਲਿਆ, ਹੰਕਾਰ ਨਹੀਂ ਗਿਆ, ਜਿਸ ਕਰਕੇ ਮਹਾਰਾਜ ਹੰਕਾਰ ਦੇ ਸਹਿਤ ਹੋ ਕਰਕੇ ਕੋਈ ਮਨ ਪ੍ਰੇਮ ਦੇ ਵਿੱਚ ਨਹੀਂ ਆਇਆ, ਕੋਈ ਪ੍ਰੇਮਾ ਭਗਤੀ ਦੇ ਵਿੱਚ ਨਹੀਂ ਆਇਆ, ਨਾਮ ਸਿਮਰਨ ਕੀਤਾ ਨਹੀਂ, ਭਗਤੀ ਕੀਤੀ ਨਹੀਂ ਹੈ।
ਕਰਤ ਰਹਿਓ ਖਟ ਕਰਮ ਜੇ ਸੋਈ,
ਕਿਉਂ ਕਰਕੇ ਤਾਂ ਜੋ ਬ੍ਰਾਹਮਣਾਂ ਦੇ ਛੇ ਕਰਮ ਨੇ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਦਾਨ ਲੈਣਾ ਤੇ ਦੇਣਾ, ਜਗ ਕਰਨਾ ਤੇ ਕਰਾਉਣਾ, ਇਹ ਜਿਹੜੇ ਸਾਡੇ ਕੋਈ ਖੱਟ ਛੇ ਕਰਮ ਸੀ ਉਹ ਤਾਂ ਮੈਂ ਕਰਦਾ ਰਿਹਾ ਹਾਂ।
ਚਾਚਾ ਕਰ ਮਿਥਿਆ ਅਭਿਮਾਨੀ,
ਮਹਾਰਾਜ ਮੈਂ ਲੋਕਾਂ ਵਿਦਵਾਨਾਂ ਦੇ ਨਾਲ ਬੜੀ ਚਰਚਾ ਕਰਦਾ ਰਿਹਾ, ਝਗੜੇ ਕਰਦਾ ਰਿਹਾ ਵਿਦਵਤਾ ਦੇ, ਐਵੇਂ ਮਿਥਿਆ ਝੂਠ ਹੀ ਹੰਕਾਰ ਕਰਦਾ ਰਿਹਾ।
ਸਤਸੰਗਤ ਪ੍ਰਭ ਭਗਤ ਨਹਿ ਜਾਣੀ,
ਨਾ ਮੈਂ ਸਤਸੰਗਤ ਦੀ ਸਾਰ ਨੂੰ ਜਾਣਿਆ, ਨਾ ਕੋਈ ਪ੍ਰੇਮਾ ਭਗਤੀ ਨੂੰ ਜਾਣਿਆ, ਕੋਈ ਸਮਝਿਆ ਹੈ।
ਤੁਮਰੇ ਬਚ ਪ੍ਰਤਾਪ ਮੈਂ ਜਾਣੇ,
ਮਹਾਰਾਜ ਆਪ ਜੀ ਦੇ ਕੈਸੇ ਅੰਮ੍ਰਿਤਮਈ ਬਚਨ ਹੈ, ਕੈਸੀ ਕਲਾ ਹੈ ਆਪ ਜੀ ਦੇ ਅੰਮ੍ਰਿਤ ਬਚਨਾਂ ਦੇ ਵਿੱਚ, ਤੇ ਇੱਕ ਦਰਸ਼ਨ ਕਰਨ ਦੇ ਨਾਲ ਮੈਨੂੰ ਸੋਝੀ ਆ ਗਈ ਹੈ।
ਆਪਨੂੰ ਹਿਰਦਾ ਦ੍ਰਵਤ ਪਹਿਚਾਨੇ ਹੋ,
ਇਸ ਵਾਸਤੇ ਮੇਰਾ ਹਿਰਦਾ ਜਿਹੜਾ ਇਕਦਮ ਦ੍ਰਵਿਆ ਗਿਆ ਹੈ, ਦ੍ਰਵੀ ਭੂਤ ਹੋ ਗਿਆ ਹੈ, ਆਪ ਜੀ ਦੇ ਬਚਨ ਸੁਣ ਕਰਕੇ ਪਿਘਲ ਗਿਆ ਹੈ, ਕੋਮਲ ਹੋ ਗਿਆ ਹੈ।
ਕਰਨਾ ਕਰੋ ਦੇਹੋ ਉਪਦੇਸ਼,
ਮਹਾਰਾਜ ਮੇਰੀ ਹੁਣ ਵਿਦਿਆ ਦਾ ਇੱਕ ਪਾਸੇ ਰਹਿ ਗਈ ਹੈ, ਸਭ ਕੁਝ ਆਪ ਕਿਰਪਾ ਕਰੋ, ਹੁਣ ਮੈਨੂੰ ਆਪ ਜੀ ਉਪਦੇਸ਼ ਦੇਣਾ ਕਰੋ।
ਕਾਟੋ ਮੇਰੇ ਮਹਾਂਕਲੇਸ਼,
ਜਿਹੜੇ ਕੋਈ ਹੰਕਾਰ ਰੂਪੀ ਵਿਕਾਰਾਂ ਦੇ ਕਈ ਪ੍ਰਕਾਰ ਦੇ ਜਿਹੜੇ ਕਲੇਸ਼ ਜੇ ਚੁੰਬੜੇ ਹੋਏ ਹਨ, ਇਹ ਮਾਰੇ ਕੱਟ ਦੇਣਾ ਕਰੋ।
ਮਨ ਮੈਂ ਬਸ ਆਵੇ ਕਿਸ ਰੀਤ,
ਮਹਾਰਾਜ ਉਹ ਰੀਤੀ ਕੋਈ ਮਰਯਾਦਾ ਦੱਸੋ ਜਿਸ ਕਰਕੇ ਮੇਰਾ ਮਨ ਜਿਹੜਾ ਹੈ ਉਹ ਮੇਰੇ ਤਕਾ ਦੇ ਵਿੱਚ ਆ ਜਾਵੇ, ਵਸ ਦੇ ਵਿੱਚ ਆ ਜਾਵੇ।
ਕਾਮ ਕ੍ਰੋਧ ਅਹੰਕਾਰੀ ਨੀਤ,
ਪਰ ਮਹਾਰਾਜ ਮੈਂ ਸੱਚ ਬੋਲਦਾ ਜੀ, ਇੰਨੀ ਵਿਦਿਆ ਵੀ ਪੜ੍ਹ ਕੇ ਕਈ ਵਾਰ ਮੈਂ ਕਾਮੀ ਵੀ ਹੋ ਗਿਆ ਜੀ, ਕਈ ਵਾਰ ਮੈਂ ਕ੍ਰੋਧੀ ਵੀ ਹੋਇਆ, ਕਈ ਵਾਰ ਮੈਂ ਹੰਕਾਰੀ ਵੀ ਹੋਇਆ।
ਜਿਸ ਤੇ ਮੇਰੋ ਮਨ ਸਦ ਹੋਏ,
ਤੇ ਇੱਕ ਮਹਾਰਾਜ ਐਸਾ ਆਪ ਜੀ ਕਿਰਪਾ ਕਰੋ ਜਿਸ ਕਰਕੇ ਮੇਰਾ ਮਨ ਜਿਹੜਾ ਇਹਨਾਂ ਵਿਕਾਰਾਂ ਤੋਂ ਨਿਵਿਰਤ ਹੋ ਜਾਵੇ ਤੇ ਸ਼ੁੱਧ ਹੋ ਜਾਵੇ, ਪਵਿੱਤਰ ਹੋ ਜਾਵੇ।
ਕਿਰਪਾ ਕਰੋ ਸਿੱਖਿਆ ਦਿਓ ਸੋਏ,
ਇਹੋ ਜੀ ਸਿੱਖਿਆ ਕੋਈ ਉਪਦੇਸ਼ ਆਪ ਜੀ ਕਿਰਪਾ ਕਰਕੇ ਬਖਸ਼ੋ।
ਬੇਨੀ ਕੀ ਬੇਨਤੀ ਸੁਣ ਸਰੋਤ,
ਬੇਨੀ ਮਾਧਵ ਦੇ ਵਿਦਵਾਨ ਦੇ ਬਚਨ ਆਪਣੇ ਕੰਨਾਂ ਦੇ ਨਾਲ ਗੁਰਦੇਵ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣੇ।
ਬੋਲੇ ਸਤਿਗੁਰ ਕਰਨਾ ਪਾਉਣ,
ਜਿਹੜੇ ਪਾਉਣ ਕੀ ਕਿਰਪਾ ਦੇ ਘਰ ਨੇ, ਕਿਰਪਾ ਦੇ ਕਰਨ ਵਾਲੇ ਸਤਿਗੁਰੂ ਜੀ ਆਪਣੇ ਸਭਾਈ ਮਾਨ ਮੁਖ ਦੇ ਵਿੱਚੋਂ ਬੋਲੇ ਹਨ।
ਜਿਸ ਤੇ ਮਨ ਵਿਕਾਰ ਕਰਨਾਚ,
ਐਸਾ ਬਚਨ ਜਿਸ ਕੇ ਅੰਦਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਕਹਿੰਦੇ ਕਿ ਐਸੇ ਬਚਨ ਮਹਾਰਾਜ ਜੀ ਨੇ ਕਹੇ ਜਿਸ ਕਰਕੇ ਦਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇ।
ਵਿਸਾਲ ਸੁਰਦੇ ਪ੍ਰਕਾਸ਼,
ਕਹਿੰਦੇ ਕਿ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ, ਮਨ ਜਿਹੜਾ ਉਹ ਸ਼ੁੱਧ ਹੋ ਗਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ।
ਮਲਾਰ ਮਹੱਲਾ ਤੀਜਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਸ ਪੰਡਿਤ ਨੂੰ ਉਪਦੇਸ਼ ਦਿੰਦਿਆਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਮਲਾਰ ਰਾਗ ਦੇ ਵਿੱਚ ਸ਼ਬਦ ਉਚਾਰਿਆ। ਗੁਰੂ ਅਮਰਦਾਸ ਸਾਹਿਬ ਜੀ ਨੇ ਦੂਜੇ ਸੁਰ ਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। ਇੱਕੋ ਓਅੰਕਾਰ ਅਦੁੱਤੀ ਅਕਾਲ ਪੁਰਖ ਵਾਹਿਗੁਰੂ, ਇੱਕ ਹੈ ਓਅੰਕਾਰ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਸਤਿਗੁਰਾਂ ਦੀ ਕਿਰਪਾ ਪ੍ਰਸਾਦ ਦੇ ਨਾਲ ਪ੍ਰਾਪਤ ਹੁੰਦਾ ਹੈ।
ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ,
ਸਭ ਕਹਿਣ ਲੱਗੇ ਪੰਡਿਤ ਇਹ ਦੱਸ, ਇੰਨੀ ਵਿਦਵਤਾ ਤੂੰ ਪੜ੍ਹੀ ਹੈ, ਇੰਨਾ ਤੂੰ ਗਿਆਨ ਹਾਸਲ ਕੀਤਾ ਹੈ, ਇਹ ਦੱਸ ਕਿ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ, ਤੈਨੂੰ ਮਨ ਦੀ ਖਬਰ ਦਾ ਕੀ ਪਤਾ ਲੱਗਾ ਹੈ ਕਿ ਤੇਰਾ ਮਨ ਗ੍ਰਸਤ ਅਵਸਥਾ ਦੇ ਵਿੱਚ ਹੈ, ਗ੍ਰਸਤੀਆਂ ਵਾਲੀ ਇਹ ਅਵਸਥਾ ਦੇ ਵਿੱਚ ਹੈ ਕਿ ਉਦਾਸ ਅਵਸਥਾ ਦੇ ਵਿੱਚ ਹੈ, ਤੈਨੂੰ ਆਪਣੇ ਮਨ ਦੀ ਕੀ ਜਾਣਕਾਰੀ ਹੋਈ ਹੈ ਕਿ ਜਿਹੜੇ ਸੰਸਾਰ ਤੋਂ ਉਪਰਾਮ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਤਿਆਗੀ ਵਿਰਾਗੀ ਕਹਿੰਦੇ ਨੇ, ਉਹਨਾਂ ਨੂੰ ਉਦਾਸ ਕਹਿੰਦੇ ਨੇ। ਮਹਾਰਾਜ ਕਹਿੰਦੇ ਦੱਸ, ਸੰਸਾਰ ਤੋਂ ਤਿਆਗੀ ਵਿਰਾਗੀ ਮਾਣਿਆ ਕਿ ਚਾਹੇ ਤੇਰਾ ਗ੍ਰਸਤੀਆਂ ਦੇ ਵਿੱਚ ਰਹਿਣ ਵਾਲਾ ਸੁਭਾਅ ਦਾ ਮਨ ਉਹ ਕਿਸ ਤਰ੍ਹਾਂ ਹੈ,
ਕਿ ਇਹ ਮਨ ਅਵਰਨ ਸਦਾ ਵਿਨਾਸੀ,
ਇਹ ਮਨ ਅਵਰਨ ਕਿ ਇਹ ਅਵਿਦਿਆ ਦੇ ਸਹਿਤ ਹੈ ਕਿ ਅਗਿਆਨ ਦੇ ਸਹਿਤ ਹੈ, ਮਲ ਮੈਲ ਦੇ ਸਹਿਤ ਹੈ, ਤੈਨੂੰ ਕੀ ਗਿਆਨ ਹੋਇਆ ਕਿ ਚਾਹੇ ਅਵਿਨਾਸੀ ਪੁਰਖ ਨੂੰ ਵੇਖ ਕੇ ਤੇਰਾ ਮਨ ਨਾਸ ਤੋਂ ਰਹਿਤ ਹੋਇਆ ਹੈ, ਤੈਨੂੰ ਅਜੇ ਤੱਕ ਦੱਸ ਕੀ ਖਬਰ ਹੈ ਆਪਣੇ ਮਨ ਦੀ,
ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ,
ਇਹ ਦੱਸ ਤੇਰਾ ਮਨ ਚੰਚਲ ਹੈ, ਚਲਾਕ ਹੈ, ਤੈਨੂੰ ਆਪਣੇ ਮਨ ਦੀ ਖਬਰ ਹੈ ਕਿ ਮੇਰਾ ਮਨ ਚਲਾਕ ਹੈ, ਕਿ ਚਾਹੇ ਵਿਰਾਗਵਾਨ ਕਿ ਪਿਆਰ ਦੇ ਵਿੱਚ ਹੈ।
ਇਸ ਮਨ ਕੋ ਮਮਤਾ ਕਿੱਥੋਂ ਲਾਗੀ,
ਇਹ ਦੱਸ ਪੰਡਿਤ ਇਹ ਜਿਹੜੀ ਮਨ ਹੈ ਇਹਨੂੰ ਮਮਤਾ ਮੈਂ ਮੇਰੀ ਹੰਗਤਾ ਇਹਨੂੰ ਕਿੱਥੋਂ ਚੁੰਬੜੀ ਹੋਈ, ਕਿੱਥੋਂ ਇਹਨੂੰ ਮਿਲੀ ਹੋਈ ਹੈ।
ਪੰਡਿਤ ਇਸ ਕਾ ਮਨ ਕਾ ਕਰੋ ਵਿਚਾਰ,
ਇਹ ਪੰਡਿਤ ਵਿਦਵਾਨ ਜੀ ਵੇਖੋ ਸਭ ਅੰਦਰ ਧਿਆਨ ਮਾਰ ਕੇ ਇਸ ਆਪਣੇ ਮਨ ਦੀ ਕੋਈ ਵਿਚਾਰ ਕਰੋ, ਹਾਂ ਕਿਹੜੀ ਅਵਸਥਾ ਦੇ ਵਿੱਚ ਹੈ।
ਅਵਰ ਕੇ ਬਹੁਤਾ ਪੜ੍ਹੇ ਉਠਾਵੇ ਭਾਰ,
ਬਾਕੀ ਤਾਂ ਜਿਹੜਾ ਕੋਈ ਹੋਰ ਕੋਈ ਵਿਦਿਆ ਪੜ੍ਹਨੀ ਹੈ ਤਾਂ ਮੈਂ ਭਾਰ ਹੀ ਚੁੱਕੀ ਫਿਰਨਾ, ਜਿੰਨੇ ਮਰਜ਼ੀ ਉਠ ਜੇ ਲੱਦੀ ਫਿਰ, ਭਾਵੇਂ ਗੱਡੇ ਲੱਦੀ ਫਿਰ, ਜੋ ਮਰਜ਼ੀ ਕਰੇ, ਬਾਕੀ ਤਾਂ ਬਹੁਤਾ ਹੰਕਾਰ ਹੀ ਹੈ, ਤੂੰ ਜਿੰਨਾ ਮਰਜ਼ੀ ਭਾਰ ਚੁੱਕੀ ਫਿਰ, ਇਹ ਦੱਸ ਤੈਨੂੰ ਆਪਣੇ ਮਨ ਦੀ ਕੋਈ ਹਾਲਤ ਗਤੀ ਦਾ ਕੋਈ ਸਮਝ ਲੱਗੀ ਆ ਕਿ ਨਹੀਂ, ਇਹ ਬਸਰਾਮ ਦੇ ਕਰਕੇ
ਮਾਇਆ ਮਮਤਾ ਕਰਤੇ ਲਾਈ।
ਫਿਰ ਪੰਡਿਤ ਨੇ ਬੇਨਤੀ ਕੀਤੀ, ਨਹੀਂ ਮਹਾਰਾਜ ਮੈਨੂੰ ਨਹੀਂ ਪਤਾ, ਅੱਜ ਤੱਕ ਮੇਰੀ ਮਨ ਦੀ ਜਿਹੜੀ ਹਾਲਤ ਹੈ ਇਹਦੇ ਬਾਰੇ ਮੈਨੂੰ ਕੋਈ ਖਬਰ ਨਹੀਂ ਹੁੰਦੀ, ਅਤੇ ਆਪ ਹੀ ਕਿਰਪਾ ਕਰਕੇ ਦੱਸੋ ਅਤੇ ਇਹ ਜਿਹੜੀ ਮਮਤਾ ਹੈ ਮੈਂ ਮੇਰੀ ਇਹ ਕਿੱਥੋਂ ਲੱਗੀ ਹੋਈ ਹੈ। ਇਹ ਫਿਰ ਪੰਕਤੀ ਪੜ੍ਹਿਓ।
ਮਾਇਆ ਮਮਤਾ ਕਰਤੇ ਲਾਈ।
ਗੁਰੂ ਅਮਰਦਾਸ ਕਹਿਣ ਲੱਗੇ ਪੰਡਿਤ ਜੀ ਜਿਹੜੀ ਮਮਤਾ ਹੈ ਨਾ ਮੈਂ ਮੇਰੀ, ਉਹ ਜਿਹੜਾ ਕਰਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ ਉਹਨੇ ਹੀ ਮਾਇਆ ਦੇ ਦੁਆਰਾ ਇਹ ਮਮਤਾ ਮੈਂ ਮੇਰੀ ਪ੍ਰਗਟ ਕੀਤੀ ਹੋਈ ਚੰਬੇੜੀ ਹੋਈ ਹੈ।
ਇਹੋ ਹੁਕਮ ਕਰ ਸ੍ਰੇਸ਼ਟ ਉਪਾਈ।
ਕਿਉਂ ਕਰਕੇ ਜਿਹੜੀ ਮਾਇਆ ਹੈ ਨਾ ਮਾਇਆ ਉਹ ਮਾਇਆ ਜਿਹੜੀ ਪਰਮੇਸ਼ੁਰ ਦੀ ਹੈ ਅਤੇ ਮਾਇਆ ਨੂੰ ਹੁਕਮ ਕਰਕੇ ਇਹ ਸ੍ਰਿਸ਼ਟੀ ਪਰਮੇਸ਼ੁਰ ਨੇ ਬਣਾਈ ਹੈ ਮਾਇਆ ਦੇ ਦੁਆਰੇ, ਅਤੇ ਮਾਇਆ ਇਸੇ ਕਰਕੇ ਮਨੁੱਖ ਨੂੰ ਚੰਬੇੜ ਦਿੱਤੀ ਹੈ ਮਨੁੱਖ ਦੀ ਪਰਖ ਕਰਨ ਵਾਸਤੇ ਕਿ ਮਨੁੱਖ ਮੇਰੇ ਵੱਲ ਆਉਂਦਾ ਕਿ ਮਾਇਆ ਦੇ ਵੱਲ ਦੌੜਦਾ ਹੈ। ਇਸ ਕਰਕੇ ਉਸ ਕਰਤੇ ਪੁਰਖ ਨੇ ਇਸ ਮਾਇਆ ਨੂੰ ਮਮਤਾ ਨੂੰ ਮਨੁੱਖ ਨੂੰ ਚੰਬੇੜਿਆ ਹੋਇਆ ਹੈ।
ਪ੍ਰਸਾਦੀ ਬੂਝੋ ਭਾਈ।
ਪਰ ਇਹ ਭਾਈ ਪੰਡਿਤ ਜੀ ਇਹ ਜਿਹੜੀ ਮਾਇਆ ਮਮਤਾ ਦੀ ਜਿਹੜੀ ਗੱਲ ਹੈ ਨਾ ਜਿਹਨੂੰ ਸਮਝਣਾ ਹੋਵੇ ਤੇ ਗੁਰੂ ਕਿਰਪਾ ਕਰਨ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਇਹ ਸੋਝੀ ਆਉਂਦੀ ਹੈ ਇਹ ਪਤਾ ਲੱਗਦਾ ਹੈ।
ਸਦਾ ਰਹੋ ਹਰ ਕੀ ਸਰਣਾਈ।
ਇਸ ਕਰਕੇ ਸਭ ਕੁਝ ਤਿਆਗ ਕੇ ਨਾ ਤੇ ਹਰੀ ਅਕਾਲ ਪੁਰਖ ਜੋ ਪਰਮੇਸ਼ਰ ਹੈ ਉਹਦੀ ਸ਼ਰਨ ਦੇ ਵਿੱਚ ਰਿਹਾ ਕਰ।
ਉਸੇ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ।
ਮਹਾਰਾਜ ਕਹਿੰਦੇ ਅਸਲ ਪੰਡਿਤ ਉਹ ਆ ਜੋ ਤਿੰਨਾਂ ਗੁਣਾਂ ਦੀ ਪੰਡ ਨੂੰ ਭਾਰ ਨੂੰ ਰਾਹ ਦੇਵੇ, ਰਜੋ ਤਮੋ ਸਤੋ ਗੁਣ ਜਿਹੜੇ ਹਨ ਇਹਨਾਂ ਦੇ ਵਿੱਚ ਮਨੁੱਖ ਖਚਿਤ ਹੁੰਦਾ ਹੈ, ਇਹਨਾਂ ਦੇ ਵਿੱਚ ਵਿਚਰਦਾ ਹੈ, ਇਸ ਕਰਕੇ ਇਹਨਾਂ ਤੋਂ ਵੱਖਰਾ ਹੋ ਜਾਵੇ ਜੇ ਮਨੁੱਖ ਨੇ ਤਰਨਾ ਹੈ।
ਇਹਨਾਂ
ਤਿੰਨਾਂ ਗੁਣਾਂ ਨੂੰ ਛੱਡ ਕੇ ਤੇ ਅੰਨ ਦਿਨ ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨੂੰ ਵਖਿਆਨ ਕਰੇ ਜਪਨਾ ਕਰੇ।
ਸਤਿਗੁਰ ਕੀ ਉਹ ਦੀਖਿਆ ਲੈ।
ਪੂਰਿਆਂ ਸਤਿਗੁਰਾਂ ਦੇ ਕੋਲੋਂ ਦੀਖਿਆ ਕੀ ਉਹ ਸਿੱਖਿਆ ਲਵੇ ਸੱਚ ਦਾ ਉਪਦੇਸ਼ ਲੈਣਾ ਕਰੇ।
ਸਤਿਗੁਰ ਆਗੈ ਸੀਸ ਤਰੇ।
ਆਪਣਾ ਮਨ ਰੂਪੀ ਜਿਹੜਾ ਸਿਰ ਹੈ ਤੇ ਪ੍ਰਤੱਖ ਸਿਰ ਜਿਹੜਾ ਗੁਰੂ ਮਹਾਰਾਜ ਨੂੰ ਅਰਪਣ ਕਰ ਦੇਵੇ, ਅੱਗੇ ਰੱਖ ਦੇਵੇ।
ਸਦਾ ਅਲੱਗ ਰਹੇ ਨਿਰਵਾਣ।
ਇਸ ਵਾਸਤੇ ਵਿਕਾਰਾਂ ਤੋਂ ਦੁਨੀਆਂ ਤੋਂ ਧੰਦਿਆਂ ਤੋਂ ਅਲੱਗ ਰਹੇ, ਵੱਖਰਾ ਰਹੇ, ਨਿਰਵਾਣ ਅੰਦਰ ਅੰਤਰ ਆਤਮੇ ਜਿਹੜੀ ਬਿਰਤੀ ਉਹਨੂੰ ਜੋੜ ਕਰਕੇ ਰੱਖੇ। ਜਿਹੜਾ ਬੰਧਨਾਂ ਤੋਂ ਰਹਿਤ ਪਰਮੇਸ਼ਰ ਹੈ ਨਾ ਉਹਦੇ ਨਾਲ ਜੁੜ ਕੇ ਰਹੇ।
ਸੋ ਪੰਡਿਤ ਦਰਗਹਿ ਪਰਵਾਨ।
ਇਹ ਵਿਦਵਾਨ ਜਿਹੜਾ ਪੰਡਿਤ ਹੈ ਨਾ ਉਹਨੂੰ ਦਰਗਾਹ ਦੇ ਵਿੱਚ ਮਾਣ ਉਹ ਪਾਉਂਦਾ ਹੈ ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ।
ਸਭਨਾ ਮੈਂ ਏਕੋ ਏਕ ਵਖਾਣੈ।
ਉਹ ਪੰਡਿਤ ਪ੍ਰਵਾਨ ਹੈ, ਉਹ ਵਿਦਿਆ ਵਾਲਾ ਪ੍ਰਵਾਨ ਹੈ ਜਿਹੜਾ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਵੇਖ ਕੇ ਇਹ ਪ੍ਰਚਾਰ ਕਰੇ ਕਿ ਭਾਈ ਸਾਰਿਆਂ ਜੀਆਂ ਦੇ ਵਿੱਚ ਇੱਕ ਹੀ ਪਰਮੇਸ਼ਰ ਹੈ ਤੇ ਇੱਕ ਹੀ ਸਾਰੇ ਵਰਤ ਰਿਹਾ ਹੈ।
ਚਾਏ ਕੋ ਵੇਖੇ ਤਾਂ ਇੱਕੋ ਜਾਣੇ।
ਆਪ ਨਾਮ ਦੇ ਅਭਿਆਸ ਕਰਕੇ ਇੱਕ ਨੂੰ ਹੀ ਸਾਰਿਆਂ ਦੇ ਵਿੱਚ ਜਿਹੜਾ ਉਹ ਨਿਸ਼ਚੈ ਕਰੇ ਕਿ ਸਾਰਿਆਂ ਦੇ ਵਿੱਚ ਇੱਕ ਹੀ ਹੈ, ਫਿਰ ਵਖਾਣੇ ਸਾਰਿਆਂ ਨੂੰ ਵਖਿਆਨ ਕਰੇ ਹੋਰਨਾਂ ਨੂੰ ਜੋੜੇ, ਭਾਈ ਸਭ ਮੈਂ ਰਮਿਆ ਰਾਮ ਹਮਾਰਾ, ਉਹ ਪਰਮੇਸ਼ਰ ਭਾਈ ਸਾਰਿਆਂ ਦੇ ਵਿੱਚ ਇੱਕ ਹੀ ਚੱਲ ਰਿਹਾ ਹੈ।
ਜਾਗੋ ਬਖਸੇ ਮੇਲੇ ਸੋਏ।
ਪਰ ਮਹਾਰਾਜ ਕਹਿੰਦੇ ਉਹ ਜਿਹਦੇ ਉੱਤੇ ਆਪ ਕਿਰਪਾ ਕਰਦਾ ਨਾ ਉਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੁੰਦਾ ਹੈ।
ਇੱਥੇ ਉੱਥੇ ਸਦਾ ਸੁਖ ਹੋਏ।
ਇੱਥੇ ਕਹੀਏ ਮਾਤ ਲੋਕ ਦੇ ਵਿੱਚ ਤੇ ਉੱਥੇ ਕਹੀਏ ਪ੍ਰਲੋਕ ਦੇ ਵਿੱਚ ਉਹਨੂੰ ਫਿਰ ਸਦਾ ਹੀ ਸੁਖ ਆਨੰਦ ਹੁੰਦਾ ਹੈ।
ਕਹਿਤ ਨਾਨਕ ਕਵਨ ਵਿਦ ਕਰੇ ਕਿਆ ਕੋਈ।
ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਕਿਹੜੀ ਵਿਧੀ ਦੱਸਣੀ ਹੈ ਤੇ ਕਿਹੜੀ ਵਿਧੀ ਕਹਿਣਾ ਕਰੇ ਤੇ ਕਿਹੜੀ ਦੇ ਵਿਧੀ ਦੇ ਨਾਲ ਕਰਨੇ ਕਰਕੇ ਜਿਹੜਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਇਹ ਜਗਿਆਸੂ ਵੱਲੋਂ ਬੇਨਤੀ ਹੈ।
ਸੋਈ ਮੁਕਤ ਜਾਗੋ ਕਿਰਪਾ ਹੋਏ।
ਮਹਾਰਾਜ ਕਹਿੰਦੇ ਵਿਧੀਆਂ ਤੇ ਕਈ ਹੈ ਪਰ ਜਿਹਦੇ ਉੱਤੇ ਕਿਰਪਾ ਹੋ ਜਾਵੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋ ਜਾਵੇ ਉਹ ਭਾਈ ਜੀਵਨ ਮੁਕਤ ਹੋ ਜਾਂਦਾ, ਸੰਸਾਰ ਤੋਂ ਮੁਕਤ ਹੋ ਜਾਂਦਾ ਹੈ।
ਪੰਜ ਦਿਨ ਹਰ ਗੁਣ ਗਾਵੇ ਸੋਏ।
ਜਿਹੜਾ ਜਿਹੜਾ ਹਰੀ ਦੇ ਰਾਤ ਦਿਨ ਗੁਣਾਂ ਨੂੰ ਗਾਉਂਦਾ ਹੈ, ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ।
ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ।
ਤੂੰ ਸ਼ਾਸਤਰ ਪੜ੍ਹੀ ਪੜ੍ਹਦਾ ਹੈ, ਵੇਦਾਂ ਨੂੰ ਪੜ੍ਹਦਾ, ਇਹਨਾਂ ਦੀ ਜਿਹੜੀ ਕੂਕ ਹੈ, ਇਹਨਾਂ ਦਾ ਜਿਹੜੀ ਪੁਕਾਰ ਹੈ, ਇਹਨਾਂ ਦਾ ਜਿਹੜਾ ਉਪਦੇਸ਼ ਹੈ, ਫਿਰ ਗੁਰਮੁਖ ਜਨ ਤਾਈਂ ਤੱਕ ਨਹੀਂ ਪਹੁੰਚਦਾ। ਉਹ ਫਿਰ ਕਰਮ ਕਾਂਡ ਦੇ ਵਿੱਚ ਨਹੀਂ ਆਉਂਦਾ, ਇਹਨਾਂ ਨੂੰ ਥੱਲੇ ਰਹਿਣ ਦਿੰਦਾ, ਕਿ ਪਰਮੇਸ਼ਰ ਦਾ ਨਾਮ ਉੱਚਾ ਹੈ। ਫਿਰ ਇਹਨਾਂ ਦੀ ਜਿਹੜੀ ਕੂਕ ਪੁਕਾਰ ਉਪਦੇਸ਼ ਹੈ, ਉਹ ਰੱਬ ਦੇ ਪਿਆਰਿਆਂ ਦੇ ਤਾਈਂ ਪਹੁੰਚਦੀ ਨਹੀਂ ਹੈ।
ਚੌਪਈ ਸਹਿਤ ਅਰਥ ਕੇ ਸ਼ਬਦ ਵਖਾਨਾ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਅਰਥਾਂ ਦੇ ਸਹਿਤ ਉਸ ਪੰਡਿਤ ਨੂੰ ਇਹ ਸ਼ਬਦ ਪੜ੍ਹ ਕੇ ਸੁਣਾਇਆ, ਉਪਦੇਸ਼ ਦਿੱਤਾ।
ਸੁਣ ਪੰਡਿਤ ਹਾਨਿਓ ਨਿਜ ਮਾਨਾ।
ਜਿਉਂ ਜਿਉਂ ਮਹਾਰਾਜ ਉਪਦੇਸ਼ ਦਿੰਦੇ ਨੇ, ਆਪਣਾ ਜਿਹੜਾ ਦਾ ਕੋਈ ਮਾਣ ਹੰਕਾਰ ਹੈ, ਇਹਨੇ ਨਾਸ ਕਰ ਲਿਆ, ਨਿਵਿਰਤ ਕਰ ਲਿਆ।
ਮਨ ਸਭ ਹੋਏ ਵਿਚਾਰਨ ਲੱਗਾ।
ਫਿਰ ਹਿਰਦੇ ਦੇ ਵਿੱਚ ਵਿਚਾਰਨ ਲੱਗਾ, ਸੋਚਣ ਲੱਗਾ ਵਿਦਵਾਨ ਪੰਡਿਤ।
ਉਚਰਤ ਸਤ ਕਰਤ ਅਨਰਾਗਾ।
ਕਹਿੰਦੇ ਕਿ ਮਹਾਰਾਜ ਜੀ ਤਾਂ ਸਾਚੀ ਜਿਹੜਾ ਹੈ ਉਹ ਕਹਿ ਰਹੇ ਨੇ। ਕਹਿੰਦੇ ਹਿਰਦੇ ਤੋਂ ਫਿਰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਮਹਾਰਾਜ ਜੀ ਦੇ ਨਾਲ ਭਾਵਨਾ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਕਿਰਪਾ ਦ੍ਰਿਸ਼ਟ ਪੁਨ ਗੁਰ ਕੇ ਕੀਨਸ।
ਜਦੋਂ ਸਤਿਗੁਰਾਂ ਨੇ ਵੇਖਿਆ ਕਿ ਹੁਣ ਪੰਡਿਤ ਨਿਰੰਕਾਰ ਹੋ ਗਿਆ, ਹੰਕਾਰ ਤੋਂ ਰਹਿਤ ਹੋ ਗਿਆ ਹੈ, ਤੇ ਹਿਰਦਾ ਦੇ ਵਿੱਚ ਪ੍ਰੇਮ ਦੇ ਵਿੱਚ ਆ ਗਿਆ ਹੈ, ਫਿਰ ਸਤਿਗੁਰਾਂ ਨੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਵੇਖਿਆ।
ਅੰਤਰ ਬਿਰਤੀ ਹੋਏ ਸੁਖ ਚੀਨਸ।
ਅੰਤਰ ਬਿਰਤੀ ਟਿਕਾ ਦਿੱਤੀ ਹੈ, ਅੰਤਰ ਆਤਮੇ ਨਾਮ ਦੇ ਧੁਨੀ ਚਲਾ ਦਿੱਤੀ ਹੈ, ਤੇ ਨਾਮ ਸਿਮਰਨ ਦੇ ਵਿੱਚ ਸੁਖ ਦੇ ਵਿੱਚ ਜੋੜ ਦਿੱਤਾ।
ਜਨਮ ਜਨਮ ਕੋ ਸੁਭਤ ਜਗਾਇਓ।
ਜਿਹੜਾ ਜਨਮ ਜਨਮ ਕੀ ਜਿਹੜੀ ਇਹ ਬਿਰਤੀ ਸੁੱਤੀ ਹੋਈ ਸੀ ਨਾ, ਮਨ ਸੁੱਤਾ ਹੋਇਆ ਸੀ, ਇਸ ਕਰਕੇ ਉਹ ਹੁਣ ਜਿਹੜੀ ਸੁੱਤੀ ਹੋਈ ਬਿਰਤੀ ਹੈ, ਉਹ ਇਹਦੀ ਜਾਗ ਪਈ ਹੈ।
ਨਿਜ ਸਰੂਪ ਆਤਮ ਪ੍ਰਗਟਾਇਓ।
ਜਿਹੜਾ ਨਿੱਜੀ ਸਰੂਪ ਹੈ, ਜਿਹਨੂੰ ਕਹਿੰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਆਪਣੇ ਮੁੱਢ ਦੀ ਜਿਹੜੀ ਇਹਨੂੰ ਪਛਾਣ ਆ ਗਈ, ਉਹ ਮੁੱਢ ਦੇ ਨਾਲ ਅੰਤਰ ਆਤਮੇ ਪਰਮਾਤਮਾ ਦੇ ਨਾਲ ਅੰਦਰੋਂ ਬਿਰਤੀ ਜੁੜ ਗਈ ਹੈ।
ਬੈਠੇ ਲੱਗੀ ਸਮਾਧ ਅਡੋਲੇ।
ਐਨ ਸਮਾਧੀ ਲੱਗ ਗਈ ਫਿਰ ਪੰਡਿਤ ਜੀ ਦੀ ਨਾ, ਅਡੋਲ ਅਚਰ ਨਾ ਚਲਾਏ ਮਾਨ ਹੋਣ ਵਾਲੀ ਜਿਹੜੀ ਸਮਾਧੀ ਲੱਗ ਗਈ ਹੈ।
ਕਿਤਕ ਦੇਰ ਮੈਂ ਲੋਚਨ ਖੋਲੇ।
ਸਤਿਗੁਰਾਂ ਨੇ ਆਪ ਹੀ ਕਿਰਪਾ ਕੀਤੀ, ਕੁਝ ਕੁ ਸਮੇਂ ਬਾਅਦ ਜਦੋਂ ਨੇ ਆਪਣੀਆਂ ਅੱਖਾਂ ਨੂੰ ਨੇਤਰਾਂ ਨੂੰ ਖੋਲਿਆ ਪੰਡਿਤ ਨੇ,
ਦੇਖ ਅਵਸਥਾ ਗੁਰੂ ਸਹਸਰਾਹਿਓ।
ਕਹਿੰਦੇ ਕਿ ਆਪਣੀ ਜਦੋਂ ਇਹਦੀ ਅਵਸਥਾ ਜਿਹੜੀ ਹੈ ਨਾ, ਐਨ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਦੀ ਸਲੋਧਾ ਕੀਤੀ ਪੰਡਿਤ ਦੀ।
ਪੰਡਿਤ ਭਏ ਧਨ ਦੁਖ ਲਾਹਿਓ।
ਮਹਾਰੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਹੁਣ ਧੰਤਾ ਦੇ ਯੋਗ ਹੋ ਗਏ ਹੋ, ਸਾਰੇ ਵਿਕਾਰਾਂ ਦੇ ਜਿਹੜੇ ਦੋਸ਼ ਤੁਸੀਂ ਲਾ ਲਏ ਹਨ।
ਤਬ ਬੇਨੀ ਮਨ ਆਨੰਦ ਪਾਵਾ।
ਬੇਨੀ ਮਾਧੋ ਪੰਡਿਤ ਜਿਹੜਾ ਹੈ ਬੜਾ ਆਨੰਦ ਦੇ ਸਹਿਤ ਹੋਇਆ, ਉਹ ਆਨੰਦ ਜਿਹੜਾ ਕਦੇ ਖਤਮ ਨਹੀਂ ਹੁੰਦਾ, ਉਹਦੇ ਵਿੱਚ ਸਮਾਇਆ ਹੈ, ਆਨੰਦ ਦੇ ਸਹਿਤ ਹੋਇਆ।
ਸਤਿਗੁਰ ਸੁਜਸ ਅਨਕ ਵਿਦ ਗਾਵਾ।
ਕਰਕੇ ਵਿਦਵਾਨ ਸੀ ਨਾ, ਤੇ ਪ੍ਰਮਾਣ ਦੇਣੇ ਚੰਗੇ ਜਾਣਦਾ ਸੀ, ਪੜ੍ਹਿਆ ਲਿਖਿਆ ਸੀ ਵਿਦਵਾਨ ਪੰਡਿਤ। ਫਿਰ ਜਦੋਂ ਗੁਰੂ ਮਹਾਰਾਜ ਜੀ ਨੇ ਵਡਿਆਈ ਕੀਤੀ ਤੇ ਬੜੇ ਪ੍ਰਮਾਣ ਦੇ ਦੇ ਕੇ, ਬੜੇ ਸੁਚੱਜੇ ਢੰਗ ਦੇ ਨਾਲ ਬੋਲ ਬੋਲ ਕੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਉਸਤਤ ਕੀਤੀ, ਵਡਿਆਈ ਕੀਤੀ ਹੈ।
ਭਗਤ ਅਵਤਾਰ ਗੁਸਾਈ।
ਮਹਾਰਾਜ ਤੁਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਹੋ, ਭਗਤੀ ਦੇ ਅਵਤਾਰ ਹੋ।
ਮਹਿਮਾ ਤੁਮਰੀ ਤੁਮ ਬਣਾਈ।
ਤੁਮਰੀ ਪ੍ਰਭਾ ਤੁਮੈ ਬਣਾਈ, ਇਸ ਕਰਕੇ ਮਹਾਰਾਜ ਤੁਹਾਡੀ ਜਿਹੜੀ ਮਹਿਮਾ ਹੈ ਨਾ, ਇਹ ਤੁਹਾਨੂੰ ਹੀ ਬਣ ਆਉਂਦੀ ਹੈ।
ਕੇਤਕ ਦਿਨ ਸਤਿਗੁਰ ਕੇ ਪਾਸ।
ਫਿਰ ਕੁਝ ਕੁ ਦਿਨ ਸਤਿਗੁਰਾਂ ਦੇ ਪਾਸ ਬੇਣੀ ਮਾਧੋ ਵਿਦਵਾਨ ਮਹਾਰਾਜ ਜੀ ਦੇ ਕੋਲ ਰਿਹਾ।
ਰਹਿਓ ਪ੍ਰੀਤ ਧਰ ਤਜ ਸਭ ਆਸ।
ਹੋਰ ਸਾਰੀਆਂ ਆਸਾਂ ਨੂੰ, ਵਿਦਵਤਾ ਨੂੰ ਛੱਡ ਦਿੱਤਾ ਹੈ, ਹੰਕਾਰ ਨੂੰ ਛੱਡ ਦਿੱਤਾ ਹੈ, ਹੁਣ ਇੱਕ ਨਾਮ ਦੇ ਪ੍ਰਾਇਣ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਆਸਰੇ ਤੇ ਹੋ
ਗਿਆ।
ਫਿਰਦਾ ਸੀ ਨਾ ਬੜੇ ਤਗੜਿਆ ਗ੍ਰੰਥ ਪੁਸਤਕਾਂ ਜਿਹੜੀਆਂ ਹੈ
ਸਰਤਾ ਵਿਖੇ ਬਹਾਏ ਬਿਲੰਦ
ਲਾਗੇ ਬਿਆਸ ਦਰਿਆ ਚੱਲਦਾ ਸੀ ਫਿਰ ਊਠ ਆਪਣਾ ਬਿਆਸ ਦਰਿਆ ਤੇ ਲੈ ਗਿਆ ਸਾਰੇ ਗ੍ਰੰਥ ਜਿਹੜੇ ਸੀ ਨਾ ਦਰਿਆ ਦੇ ਵਿੱਚ ਪ੍ਰਵਾਹ ਕਰ ਦਿੱਤੇ
ਸ਼ਾਂਤ ਪਾਈ ਕਰ ਸੀਤਲ ਹੋਆ
ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੀ ਬਾਜੀ ਅਨਹਦ ਦੂਰੇ ਕਹਿੰਦੇ ਸ਼ਾਂਤੀ ਆਈ ਬੜਾ ਸੁਖ ਜਿਹੜਾ ਹੈ ਨਾ ਆਨੰਦ ਹਿਰਦੇ ਦੇ ਵਿੱਚ ਆ ਗਿਆ ਹੈ
ਤਾਪ ਬਿਕਾਰਨ ਕੋ ਔਰ ਖੋਆ
ਜਿਹੜਾ ਕੋ ਕਾਮ ਕਰੋ ਲੋਭ ਹੰਕਾਰ ਦਾ ਜਿਹਨੂੰ ਤਾਪ ਜਿਹਾ ਚੜਿਆ ਰਹਿੰਦਾ ਸੀ ਨਾ ਉਹ ਇਹਦਾ ਲੈ ਗਿਆ ਹੈ
ਵਿਦਿਆ ਭਇਓ ਰਹਿ ਕੇ ਚਿਰਕਾਲ
ਕਿਸ ਤਰ੍ਹਾਂ ਮਹਾਨ ਵਿਦਿਆਵਾਨ ਜਿਹੜਾ ਸੀ ਕੁਝ ਕੁ ਸਮਾਂ ਮਹਾਰਾਜ ਜੀ ਦੇ ਕੋਲ ਰਿਹਾ
ਪੂਜ ਪੂਜ ਕਰ ਪਰਮ ਕਿਰਪਾਲ
ਸਤਿਗੁਰੂ ਜੋ ਪਰਮ ਕਿਰਪਾਲੂ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ
ਸੇਖ ਹੁਤੇ ਦੋਏ ਫਿਰਿਆ ਕਟਾਰਾ
ਫਿਰ ਮਹਾਰਾਜ ਜੀ ਨੇ ਇਹਨੂੰ ਬ੍ਰਹਮ ਗਿਆਨ ਦੇ ਕੇ ਇਹਨੂੰ ਫਿਰ ਵਿਦਿਆ ਕਰ ਦਿੱਤਾ ਤੇ ਮਹਾਰਾਜ ਕਹਿਣ ਲੱਗੇ ਵਿਦਵਾਨ ਜੀ ਹੁਣ ਤੁਸੀਂ ਪੂਰੇ ਹੋ ਗਏ ਹੋ ਤੇ ਜਾਓ ਇਹ ਚੂਨਪੁਰ ਪਿੰਡ ਸੀ ਲਾਹੌਰ ਦੇ ਇਲਾਕੇ ਦੇ ਵਿੱਚ ਤੂੰ ਉੱਥੇ ਹੁਣ ਜਾ ਇਹਨੂੰ ਬੇਣੀ ਨਾਮੇ ਪੰਡਿਤ ਨੂੰ ਸਤਿਗੁਰਾਂ ਨੇ ਇੱਕ ਮੰਜੀ ਬਖਸ਼ ਦਿੱਤੀ ਸ਼ਕਤੀਆਂ ਦੇ ਦਿੱਤੀਆਂ ਕਿ ਜਾ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਾਇਆ ਕਰ ਗੁਰਸਿੱਖੀ ਦਾ ਜਿਹੜਾ ਵਾਧਾ ਕਰਾਇਆ ਕਰ ਫਿਰ ਇਹਨੂੰ ਜਿਹੜਾ ਸੀ ਨਾ ਮਹਾਰਾਜ ਨੇ ਇੱਕ ਮੰਜੀ ਬਖਸ਼ ਕਰਕੇ ਸਮਰੱਥਾਵਾਨ ਤੇਰੇ ਵਾਰ ਸਰਾਪ ਜਿਹੜੇ ਪੂਰੇ ਹੋਇਆ ਕਰਨਗੇ ਇਹ ਤਾਂ ਵਰਦਾਨ ਦੇ ਦਿੱਤੇ ਨੇ ਹੁਣ ਫਿਰ ਪੰਕਤੀ ਪੜੋ
ਸੇਖ ਹੁਤੇ ਦੋਏ ਫਿਰਿਆ ਕਟਾਰਾ
ਕਹਿੰਦੇ ਕਿ ਜੰਮੂ ਤੋਂ ਆਏ ਸੀ ਦੋ ਸਿੱਖ ਇੱਕ ਦਾ ਨਾਮ ਭਾਈ ਫਿਰਿਆ ਹੈ ਤੇ ਇੱਕ ਦਾ ਨਾਮ ਭਾਈ ਕਟਾਰਾ ਹੈ
ਸੇਵਤ ਰਹੇ ਬਹੁਤ ਗੁਰਦੁਆਰਾ
ਗੋਇੰਦਵਾਲ ਸਾਹਿਬ ਦੇ ਵਿੱਚ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ
ਇੱਕ ਦਿਨ ਤਿੰਨ ਕੋ ਦੇਖ ਗੁਸਾਈ
ਭਾਈ ਫਿਰਿਆ ਨੂੰ ਕਟਾਰੇ ਨੂੰ ਮਹਾਰਾਜ ਨੇ ਇੱਕ ਦਿਨ ਆਪਣੇ ਕੋਲ ਸੱਦਿਆ
ਭੈ ਪਰਛਾਨ ਬਖਸ਼ ਬੇਤਾਈ
ਉਹਨਾਂ ਨੂੰ ਬਖਸ਼ਾਂ ਦੇਣ ਵਾਸਤੇ ਸਾਹਿਬ ਜੀ ਪ੍ਰਸੰਨ ਹੋਏ
ਨਿਕਟ ਬੁਲਾਏ ਪੂਜਨ ਠਾਣੇ
ਉਹਨਾਂ ਦੋਵਾਂ ਸਿੱਖਾਂ ਨੂੰ ਫਿਰਿਆ ਤੇ ਭਾਈ ਕਟਾਰੇ ਨੂੰ ਮਹਾਰਾਜ ਨੇ ਕੋਲ ਸੱਦ ਕੇ ਪੁੱਛਿਆ
ਜਹਾਂ ਤੁਮਾਰੇ ਰਹਿਣ ਠਿਕਾਨੇ
ਮਹਾਰਾਜ ਕਹਿੰਦੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਆਏ ਹੋ ਜੰਮੂ ਤੋਂ ਆਏ ਸੀ ਨਾ ਤੇ ਜਿੱਥੇ ਤੁਹਾਡਾ ਰਹਿਣ ਵਾਲਾ ਟਿਕਾਣਾ ਕੋਈ ਘਰ ਹੈ
ਕਹੋ ਦੇਸ਼ ਤੇ ਕਹਿ ਉਪਦੇਸ਼
ਮਹਾਰਾਜ ਦੱਸੋ ਮਹਾਰਾਜ ਕਹਿਣ ਲੱਗੇ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹਦਾ ਉਪਦੇਸ਼ ਦੇ ਚੱਲਦਾ ਜਿਹੜੇ ਲੋਕ ਕਮਾਉਂਦੇ ਨੇ ਜਪਦੇ ਨੇ ਕੋਈ ਸਿਮਰਨ ਕਰਦੇ ਨੇ ਉੱਥੇ ਕਿਹਦਾ ਕਿਤੋਂ ਉਪਦੇਸ਼ ਲਿਆ ਹੈ ਕਿਤੋਂ ਨਾਮ ਲਿਆ ਹੈ
ਹਿਤ ਪਰ ਲੋਕ ਕੇ ਕ੍ਰਿਤ ਕਿਆ ਹੈ ਸੋ
ਉਹਨਾਂ ਸਿੱਖਾਂ ਨੂੰ ਮਹਾਰਾਜ ਕਹਿਣ ਲੱਗੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਲੋਕ ਹੈ ਪਰਲੋਕ ਦੇ ਵਾਸਤੇ ਸੁਖਾਂ ਦੇ ਵਾਸਤੇ ਉਹ ਕੀ ਕਿਰਿਆ ਕਰਦੇ ਨੇ ਕੀ ਮਰਯਾਦਾ ਕਰਦੇ ਹਨ
ਜੋ ਹੋਵੇ ਸੋ ਜਾਏ ਹਟਾਵੋ
ਮਹਾਰਾਜ ਕਹਿੰਦੇ ਕਿ ਸਾਨੂੰ ਨਹੀਂ ਪਤਾ ਉੱਥੇ ਕੀ ਉਪਦੇਸ਼ ਚੱਲਦਾ ਕੀ ਨਹੀਂ ਚੱਲਦਾ ਸਾਡਾ ਬਚਨ ਮਨੋ ਤੇ ਜਾ ਕੇ ਉਹ ਸਾਰਾ ਹਟਾ ਦਿਓ ਉਹਨੂੰ ਖੰਡਨ ਕਰ ਦਿਓ
ਸਤਨਾਮ ਸਿੱਖੀ ਪ੍ਰਗਟਾਓ
ਉੱਥੇ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਾ ਕੇ ਸਿੱਖੀ ਪ੍ਰਗਟ ਕਰੋ
ਬੋਲੇ ਦੋਨੋ ਦੁਵੇ ਕਰ ਜੋਰ
ਇਹ ਭਾਈ ਫਿਰਿਆ ਤੇ ਭਾਈ ਕਟਾਰਾ ਨੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਜੀ ਦਾ ਬਚਨ ਸੁਣ ਕੇ ਕਹਿਣ ਲੱਗੇ
ਸ੍ਰੀ ਗੁਰੂ ਜੀ ਹਮ ਕਿਆ ਜੋਰ
ਮਹਾਰਾਜ ਸਾਡੇ ਵਿੱਚ ਕੀ ਜੋਰ ਹੈ ਸਾਡੇ ਵਿੱਚ ਕੀ ਤਾਕਤ ਹੈ
ਜੋ ਕੀ ਕੰਨ ਪਾਟੇ ਉਪਦੇਸ਼ੇ
ਮਹਾਰਾਜ ਉੱਥੇ ਜਿਹੜਾ ਗੋਰਖ ਹੈ ਨਾ ਜਿਹੜਾ ਸਿੱਧ ਹੋਇਆ ਸੀ ਗੋਰਖਾ ਗੋਰ ਜੋਗੀਆਂ ਦਾ ਸਿੱਧਾਂ ਦਾ ਗੁਰੂ ਮਹਾਰਾਜ ਉਹਦੇ ਜਿਹੜੇ ਗਾਂ ਅੱਗੇ ਜੋਗੀ ਕੋ ਮੰਤ ਜੇ ਹੈ ਨਾ ਕੰਨ ਪਾਟੇ ਉਹ ਉੱਥੇ ਰਹਿੰਦੇ ਹਨ।
ਜੰਤਰ ਮੰਤਰ ਜਿਨ ਸ਼ਕਤ
ਵਿਛੇਛੇ ਬੜੇ ਆਪਣੇ ਮੱਠ ਜੇ ਬਣਾਏ ਤੇ ਉਹਨਾਂ ਦੇ ਵਿੱਚ ਰਹਿੰਦੇ ਆ। ਉਹਨਾਂ ਕੋਲ ਜੰਤਰ ਵੀ ਆ ਤੇ ਮੰਤਰ ਵੀ ਆ ਤੇ ਰਿਧੀਆਂ ਸਿੱਧੀਆਂ ਉਹਨਾਂ ਕੋਲ ਸ਼ਕਤੀਆਂ ਹੈ।
ਗੋਰਖ ਗੋਰਖ ਜਾਪ ਜਪੇ ਹੈ,
ਸਾਰਿਆਂ ਨੂੰ ਕਹਿੰਦੇ ਕਿ ਗੋਰਖ ਗੋਰਖ ਜਪਿਆ ਕਰੋ।
ਪੂਜਤ ਨਿਤ ਜੋਗੀ ਸਬੈ ਹੈ,
ਮਹਾਰਾਜ ਉਹ ਸਾਰੇ ਉਹਨਾਂ ਜੋਗੀਆਂ ਦੀਆਂ ਹੀ ਪੂਜਾ ਕਰਦੇ ਨੇ। ਲੋਕ ਉੱਥੋਂ ਦੇ ਸਾਰੇ ਗੋਰਖ ਗੋਰਖ ਹੀ ਕਰਦੇ ਹਨ।
ਦੇਵੀ ਦੇਵ ਦੇ ਹੁਰਾ ਥਾਨ,
ਮਾਰ ਨਾ ਉੱਥੇ ਕਿਸੇ ਦੇਵੀ ਦਾ ਅਸਥਾਨ ਹੈ, ਨਾ ਦੇਵਤੇ ਦਾ, ਨਾ ਕੋਈ ਵੱਡੇ ਵਡੇਰੇ ਦਾ ਅਸਥਾਨ, ਕੋਈ ਰਹਿਣ ਨਹੀਂ ਦਿੱਤਾ।
ਮਹਿਮਾਨ ਕਹਿ ਨਾਰ ਅਗਿਆਨ,
ਮਾਰ ਸਾਡੇ ਇਲਾਕੇ ਦੇ ਜੰਮੂ ਦੇ ਪਹਾੜੀ ਲੋਕ ਨੇ, ਪਹਾੜਾਂ ਦੇ ਵਿੱਚ ਰਹਿਣ ਵਾਲੇ ਅਗਿਆਨੀ ਜੀ, ਉਹਨਾਂ ਨੂੰ ਪਤਾ ਹੀ ਨਹੀਂ, ਉਹ ਕਿਸੇ ਨੂੰ ਮੰਨਦੇ ਹੀ ਨਹੀਂ, ਉਹ ਜੋਗੀਆਂ ਨੂੰ ਮੰਨਦੇ ਹਨ।
ਤਪ ਜਪ ਤੀਰਥ ਕੋਈ ਨਾ ਜਾਣੇ,
ਨਾ ਦਾ ਕੋਈ ਜਪ ਕਰਨਾ ਦੇ, ਨਾ ਕੋਈ ਤੀਰਥਾਂ ਤੇ ਜਾਣ ਦੀ ਕੋਈ ਵਿਧੀ ਜਾਣਦਾ ਜੇ, ਨਾ ਕੋਈ ਪੁੰਨ, ਨਾ ਕੋਈ ਦਾਨ।
ਕਿਉਂ ਪਰਮੇਸ਼ੁਰ ਨਹਿ ਮੰਨੇ,
ਉਹ ਮਹਾਰਾਜ ਪਰਮੇਸ਼ੁਰ ਨੂੰ ਮੰਨਦੇ ਹੀ ਨਹੀਂ ਕਿ ਪਰਮੇਸ਼ੁਰ ਵੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪਰਮੇਸ਼ੁਰ ਵੀ ਹੈ।
ਭਗਤ ਕੋ ਨਾਮ ਨਾ ਲੇ,
ਉਹਨਾਂ ਦੇ ਪ੍ਰੇਮਾ ਭਗਤੀ ਦੇ ਨਾਲ ਕਦੀ ਨਾਮ ਜਪਿਆ ਨਹੀਂ ਹੈ।
ਅਰਥੀ ਮੂੜ ਨਹੀਂ ਸਮਝੇ,
ਕਰਕੇ ਉਹ ਬੜੇ ਅਰਥੀ ਕਹੀਏ ਮਾਇਆ ਦੇ ਵਿੱਚ ਖਜਤ ਨੇ, ਮਤਬਲੀ ਲੋਕ ਨੇ, ਤੇ ਉਹ ਮਾਰੇ ਬੜੇ ਮੂਰਖ ਨੇ ਲੋਕ, ਸਾਡੇ ਇਲਾਕੇ ਦੇ ਲੋਕ ਜਿਹੜੇ ਉਹ ਸਮਝਦੇ ਨਹੀਂ ਹਨ।
ਗੁਰੂ ਕਿਰਪਾ ਬਿਨ ਸੁਧਰੇ ਨਹੀਂ,
ਮਹਾਰਾਜ ਆਪ ਜੀ ਦੇ ਬਗੈਰ, ਆਪ ਜੀ ਦੇ ਪੂਰੇ ਗੁਰਾਂ ਦੀ ਕਿਰਪਾ ਤੋਂ ਬਗੈਰ ਜਿਹੜਾ ਸਾਡਾ ਲੋਕ ਹੈ ਭਗਤੀ ਸਿਮਰਨ ਤੋਂ ਬੜਾ ਪਛੜਿਆ ਹੋਇਆ ਹੈ, ਉਹ ਮਹਾਰਾਜ ਆਪ ਜੀ ਤੋਂ ਬਗੈਰ ਨਹੀਂ ਸੁਧਰ ਸਕਦਾ।
ਸੇਸ ਜੰਤਰ ਮੰਤਰ ਕੇ ਮਾਹੀ,
ਕਰਕੇ ਜੋਗੀਆਂ ਦੇ ਕੋਲ ਜੰਤਰ ਮੰਤਰ ਹੈ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਫਸਾਇਆ ਹੋਇਆ ਹੈ।
ਸੁਣ ਸ੍ਰੀ ਸਤਿਗੁਰ ਦੇਈ ਨਿਰਦੇਸ਼,
ਗੁਰੂ ਅਮਰਦਾਸ ਸਾਹਿਬ ਜੀ ਇਹਨਾਂ ਦੋਵਾਂ ਸਿੱਖਾਂ ਨੂੰ ਆਗਿਆ ਕੀਤੀ, ਮਹਾਰਾਜ ਕਹਿਣ ਲੱਗੇ
ਤੁਮ ਗਗਨੋ ਅਵ ਤਿਸਹੀ ਦੇਸ਼,
ਤੁਸੀਂ ਦੋਵੇਂ ਜਾਣੇ ਉਸ ਜੰਮੂ ਦੇਸ਼ ਦੇ ਵਿੱਚ ਪਹਾੜਾਂ ਦੇ ਇਲਾਕੇ ਦੇ ਵਿੱਚ ਚਲੇ ਜਾਓ।
ਸਤਨਾਮ ਕੋ ਦਿਓ ਉਪਦੇਸ਼ੋ,
ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਲੋਕਾਂ ਨੂੰ ਜਪਾਇਆ ਕਰੋ, ਉਪਦੇਸ਼ ਦਿਆ ਕਰੋ।
ਗੁਰਮੁਖ ਪੰਥ ਦਿਰੜਾਉ ਵਿਛੇਛੋ,
ਜਿਹੜਾ ਮੁਖੀ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਪੰਥ ਰਸਤਾ ਚਲਾਇਆ ਨਾ, ਇਹਨਾਂ ਪ੍ਰਚਾਰ ਕਰੋ, ਇਹਦਾ ਨਾਮ ਪ੍ਰਗਟ ਕਰੋ।
ਫਿਰਿਆ ਕਟਾਰਾ ਬਾਗ ਉਚਾਰਾ,
ਭਾਈ ਫਿਰਿਆ ਤੇ ਭਾਈ ਕਟਾਰੇ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੁਣ ਕਰਕੇ।
ਮੰਤਰ ਜੰਤਰ ਕੋ ਬਲ ਤਿਨ ਧਾਰਾ,
ਮਹਾਰਾਜ ਉੱਥੇ ਮੰਤਰਾਂ ਜੰਤਰਾਂ ਦਾ ਬੜਾ ਜ਼ੋਰ ਹੈ।
ਬਦੇ ਨਾ ਕਾਹੂ ਦੇਖ ਦੇਰ,
ਉਹ ਮਹਾਰਾਜ ਉੱਥੇ ਕਿਸੇ ਦਾ ਜ਼ੋਰ ਚੱਲਣ ਨਹੀਂ ਦਿੰਦੇ, ਤੇ ਜੇ ਕੋਈ ਕਰਦਾ ਤਾਂ ਉਹ ਖੇਡ ਫਰਥੇੜ ਦਿੰਦੇ ਹਨ।
ਮਾਰ ਦੇਤ ਬੈਰੀ ਬਿਨ ਦੇਰ,
ਉਹਨਾਂ ਨੂੰ ਕੋਈ ਜਾਪੇ ਨਾ ਕਿ ਮੇਰਾ ਸਾਡਾ ਵੈਰੀ ਹੈ, ਸਾਡਾ ਦੁਸ਼ਮਣ ਹੈ, ਤੇ ਪਤਾ ਨੀ ਮਹਾਰਾਜ ਕੀ ਉਹ ਜੰਤਰ ਮੰਤਰ ਜਿਹਾ ਕਰਦੇ ਹੈ, ਤੇ ਉਹ ਬਿਨਾਂ ਦੇਰੀ ਤੋਂ ਹੀ ਖਤਮ ਕਰ ਦਿੰਦੇ ਨੇ, ਬੰਦੇ ਨੂੰ ਮਾਰ ਦਿੰਦੇ ਹਨ।
ਬਿਨਾਂ ਸ਼ਕਤ ਕਿਮ ਤਾਂ ਸਿਧਾਵੇ,
ਮਹਾਰਾਜ ਅਸੀਂ ਤੇ ਆਮ ਤੇ ਅਸੀਂ ਸ਼ਕਤੀ ਤੋਂ ਬਗੈਰ ਉੱਥੇ ਕਿਵੇਂ ਜਾ ਸਕਦੇ ਹਾਂ।
ਸਤਨਾਮ ਕਿਮ ਤਿਨਹੁ ਜਪਾਵੇ,
ਸਤਨਾਮ ਸ੍ਰੀ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹਨਾਂ ਲੋਕਾਂ ਨੂੰ ਅਸੀਂ ਕਿਵੇਂ ਜਪਾਵਾਂਗੇ।
ਵੈ ਪ੍ਰਸੰਨ ਤਿਨ ਸੰਗ ਉਚਾਰਾ,
ਪ੍ਰਸੰਨ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ,
ਆਪ ਤੇ ਫੁਰਹੇ ਸੋ ਬਾਗ ਤੁਮਾਰਾ,
ਮਾਰੇ ਕਹਿਣ ਲੱਗੇ ਜਾਓ ਤੁਹਾਡਾ ਹੁਣ ਬਚਨ ਪੂਰਾ ਹੋਇਆ ਕਰੇਗਾ, ਜੋ ਤੁਸੀਂ ਉੱਥੇ ਬਚਨ ਕਰੋਗੇ ਨਾ ਉਹ ਪੂਰਾ ਹੋਇਆ ਕਰੇਗਾ।
ਸ਼ਕਤ ਵਿਸਾਲ ਹੋਏ ਤੁਮ ਮਾਹੀ,
ਤੁਹਾਡੇ ਵਿੱਚ ਵੀ ਬਹੁਤ ਸ਼ਕਤੀ ਹੋਵੇਗੀ।
ਤੁਮ ਢਿਗ ਮੰਤਰ ਜੰਤਰ ਫੁਰ ਨਾਹੀ,
ਉਹ ਜਿਹੜੇ ਉੱਥੇ ਮੰਤਰ ਜੰਤਰ ਜੇ ਕੋਈ ਲਈ ਫਿਰਦੇ ਉਹ ਤੁਹਾਡੇ ਲਾਗੇ ਕੁਛ ਉਹਨਾਂ ਦਾ ਨਹੀਂ ਚੱਲੇਗਾ।
ਜਹ ਕਹਿ ਮੱਠ ਜੋਗੀ ਕੇ ਹੋਏ,
ਉਹ ਜਿਹੜੇ ਉੱਥੇ ਮੱਠ ਜੇ ਬਣਾ ਕੇ ਮਾਰ ਕਹਿੰਦੇ ਜੋਗੀ ਰਹਿੰਦੇ ਹਨ।
ਦੇਹੋ ਨਿਕਾਸ ਹੁਣ ਭਗਨੋ ਸੋਏ,
ਪਹਿਲਾਂ ਤਾਂ ਉਹਨਾਂ ਨੂੰ ਕੁੱਟ ਕੇ ਸਾਰਿਆਂ ਨੂੰ ਉੱਥੋਂ ਕੱਢੋ ਜਿਨ੍ਹਾਂ ਨੇ ਪਖੰਡ ਖਿਲਾਰਿਆ ਤੇ ਲੋਕਾਂ ਨੂੰ ਭਰਮਾਂ ਦੇ ਵਿੱਚ ਪਾਇਆ ਹੈ, ਤੇ ਕੁੱਟ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਭਜਾਓ, ਤੇ ਫਿਰ ਉਹਨਾਂ ਦੇ ਜਿਹੜੇ ਮੱਠ ਮੁੱਠ ਜੇ ਉਹਨਾਂ ਨੇ ਬਣਾਏ ਹਨ ਜਿਨ੍ਹਾਂ ਦੇ ਵਿੱਚ ਰਹਿੰਦੇ ਆ, ਸਾਰੇ ਢਾਹ ਢੂਹ ਕੇ ਇੱਧਰ ਮਾਰੋ। ਇਸ ਤਰ੍ਹਾਂ ਸਤਿਗੁਰਾਂ ਨੇ ਇਹਨਾਂ ਦੋਵਾਂ ਸਿੱਖਾਂ ਨੂੰ ਹੁਕਮ ਕਰ ਦਿੱਤਾ। ਹੁਣ ਸਮਾਂ ਸਮਾਪਤ ਹੈ, ਅਗਲਾ ਜਿਹੜਾ ਸਮਾਂ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, ਜੇ ਆਪਣੇ ਦੇਸ਼ ਦੇ ਵਿੱਚ ਜਾਣਗੇ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਿਆ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।